SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ SBS ਪੰਜਾਬੀ ਤੇ ਲੈ ਕੇ ਤੁਹਾਡੇ ਵਾਸਤੇ ਇੱਕ ਬਹੁਤ ਹੀ ਦਿਲਚਸਪ ਤੇ ਵਿਲੱਖਣ ਕਿਸਮ ਦੀ ਇੰਟਰਵਿਊ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਰਵਿਨ ਦੇ ਇੱਕ ਪੰਜਾਬੀ ਸਮਾਜ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਮਹਿੰਦੀ ਰੱਤਾ ਜੀ ਨਾਲ। ਗੁਰਪ੍ਰੀਤ ਸਿੰਘ ਜੀ ਦਾ ਇੱਕ ਬਹੁਤ ਹੀ ਅਨੋਖੇ ਕਿਸਮ ਦਾ ਰਿਸ਼ਤਾ ਹੈ ਆਸਟ੍ਰੇਲੀਆ ਦੇ ਫਸਟ ਪੀਪਲਸ ਯਾਨੀ ਕਿ ਆਦਿਵਾਸੀ ਸਮਾਜ ਦੇ ਲੋਕਾਂ ਨਾਲ। ਇਹ ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਜਿਹੜੇ ਕਬੀਲੇ ਹੈਗੇ ਨੇ ਆਦਿਵਾਸੀ ਸਮਾਜ ਦੇ, ਉਹਨਾਂ ਵਿੱਚੋਂ ਇੱਕ ਕਬੀਲੇ ਦੀ ਇੱਕ ਔਰਤ ਦੇ ਨਾਲ ਇਹ ਰਹਿੰਦੇ ਨੇ। ਇਹਨਾਂ ਦਾ ਡਿਫੈਕਟੋ ਰਿਲੇਸ਼ਨਸ਼ਿਪ ਹੈ। ਸੋ ਆਓ ਇਹਨਾਂ ਦੇ ਕੋਲੋਂ ਪੁੱਛਦੇ ਹਾਂ, ਜਾਣਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਸਟ੍ਰੇਲੀਆ ਦੀ ਐਬੋਰੀਜਨਲ ਕਮਿਊਨਿਟੀ ਦੇ ਬਾਰੇ ਇਹ ਪੰਜਾਬੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ, ਉਹਨਾਂ ਦੇ ਬਾਰੇ ਕੀ ਇਹਨਾਂ ਨੇ ਅੱਜ ਤੱਕ ਸਮਝਿਆ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ ਗੁਰਪ੍ਰੀਤ ਜੀ।
ਥੈਂਕ ਯੂ ਜੀ।
ਗੁਰਪ੍ਰੀਤ ਜੀ, ਸਾਨੂੰ ਦੱਸੋਗੇ ਕਿ ਤੁਹਾਡਾ ਜਿਹੜਾ ਆਸਟ੍ਰੇਲੀਆ ਦੇ ਐਬੋਰੀਜਨਲ ਕਮਿਊਨਿਟੀ ਬਾਰੇ ਇੱਕ ਲਫ਼ਜ਼ ਵਿੱਚ ਜਿਵੇਂ ਪੁੱਛਣਾ ਚਾਹਾਂ, ਰਿਸ਼ਤਾ ਕੈਸਾ ਔਰ ਤੁਹਾਨੂੰ ਇਹਨਾਂ ਦੇ ਸਮਾਜ ਬਾਰੇ ਅੱਜ ਤੱਕ ਕੀ ਸਮਝ ਵਿੱਚ ਆਇਆ?
ਮੇਰੀ ਜਿਹੜੀ ਪਰਸਨਲ ਐਕਸਪੀਰੀਅੰਸ ਹੈ ਜੋ ਮੇਰੇ 19 ਸਾਲ ਆਸਟ੍ਰੇਲੀਆ 'ਚ ਹੋ ਗਏ ਨੇ, ਮੇਰਾ ਇਹ ਕਹਿਣਾ ਹੈਗਾ ਕਿ ਲੋਕਾਂ ਨੂੰ ਬੜੀ ਮਿਸਕਨਸੈਪਸ਼ਨ ਹੈਗੀ ਹੈ, ਬੜੀ ਮਿਸਅੰਡਰਸਟੈਂਡਿੰਗ ਹੈਗੀ ਹੈ ਇਸ ਕਮਿਊਨਿਟੀ ਬਾਰੇ। ਜਦ ਤੱਕ ਤੁਸੀਂ ਇਹਨਾਂ ਨਾਲ ਮਿਲੋਗੇ ਨਹੀਂ, ਇਹਨਾਂ ਨਾਲ ਗੱਲਬਾਤ ਨਹੀਂ ਕਰੋਗੇ, ਕੁਛ ਸਿੱਖੋਗੇ ਇਹਨਾਂ ਦੇ ਕਲਚਰ ਬਾਰੇ, ਤਾਂ ਹੀ ਪਤਾ ਲੱਗੇਗਾ ਕਿ ਇਹਨਾਂ ਦਾ ਕਲਚਰ ਸਾਡੇ ਤੋਂ ਵੀ ਪੁਰਾਣਾ ਹੈ। ਇਹਨਾਂ ਦਾ 42,000 ਸਾਲ ਪੁਰਾਣਾ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਮਝਣੀ ਪੈਂਦੀਆਂ ਨੇ ਕਿ ਚੱਕਰ ਹੈ ਨਾ ਕਿ ਇੱਕ ਇੰਗਲਿਸ਼ 'ਚ ਕਹਾਵਤ ਹੁੰਦੀ ਹੈ, ਪਲੀਜ਼ ਡੂ ਨਾਟ ਜੱਜ ਦ ਬੁੱਕ ਬਾਏ ਇਟਸ ਕਵਰ। ਉਹਨੂੰ ਪੜ੍ਹੋ ਕਿਤਾਬ ਨੂੰ, ਉਹਦੇ 'ਚ ਦੇਖੋ ਉਹਦੇ ਕੰਟੈਂਟਸ ਕੀ ਨੇ, ਉਹਦੇ 'ਚ ਕੀ ਲਿਖਿਆ ਵੇ, ਅਤੇ ਫਿਰ ਉਸ ਕਿਤਾਬ ਨੂੰ ਜੱਜ ਕਰੋ। ਮੈਂ ਪਿਛਲੇ 8 ਸਾਲਾਂ ਤੋਂ ਮੈਂ ਇਹੀਓ ਕੀਤਾ ਵੇ।
8 ਸਾਲ ਹੋ ਗਏ ਤੁਹਾਨੂੰ ਆਪਣੀ ਪਾਰਟਨਰ ਦੇ ਨਾਲ?
ਆਲਮੋਸਟ 2012 'ਚ ਅਸੀਂ ਮਿਲੇ ਸੀਗੇ ਪਹਿਲੀ ਵਾਰ। ਮੇਰੀ ਪਾਰਟਨਰ ਐਬਰੀਜਨਲ ਇੰਟਰਪ੍ਰੇਟਰ ਸਰਵਿਸ 'ਚ ਕੰਮ ਕਰਦੀ ਸੀ ਤੇ ਮੈਂ ਉਦੋਂ ਕੋਰਟ 'ਚ ਡੈਪਟੀ ਸ਼ੈਰਿਫ ਸੀਗਾ। ਅਸੀਂ ਸਿਰਫ ਡਰਿੰਕਸ ਲਈ ਗਏ ਸੀਗੇ ਤੇ ਬਸ ਉਸ ਤੋਂ ਬਾਅਦ ਕਨੈਕਟਿਡ ਹੋ ਗਏ, ਤੇ ਤਦ ਤੋਂ ਅਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਹੈਗੇ ਹਾਂ। ਅਸੀਂ ਕੋਈ ਕਿਸੇ ਵੀਜ਼ੇ ਲਈ ਜਾਂ ਕੋਈ ਚੀਜ਼ ਲਈ ਨਾ ਅਸੀਂ ਕਦੇ ਵਿਆਹ ਕੀਤਾ, ਨਾ ਸਾਡੇ ਕੋਈ ਇਕੱਠੇ ਕੋਈ ਬੱਚੇ ਹੈਗੇ ਨੇ, ਤੇ ਅਸੀਂ ਤੇ ਬਸ ਫਿਰ ਮੇਰੀ ਆਪਣੀ ਮੈਂ ਇੰਨਾ ਨਹੀਂ ਸਮਝਦਾ ਸੀਗਾ, ਤੇ ਜਦੋਂ ਸਾਡੇ ਘਰ ਵਿਜ਼ਿਟਰਸ ਆਉਣ ਲੱਗ ਗਏ ਮੇਰੇ ਪਾਰਟਨਰ ਵੱਲੋਂ, ਤੇ ਮੇਰਾ ਇਨੀਸ਼ੀਅਲ ਰਿਐਕਸ਼ਨ ਸੀਗਾ ਮੈਂ ਕਿ ਯਾਰ ਕੀ ਹੋ ਰਿਹਾ, ਕੱਲ੍ਹ ਆ ਰਹੇ ਨੇ ਘਰ। ਫਿਰ ਜਦੋਂ ਉਹਨਾਂ ਨਾਲ ਬੈਠਿਆ, ਉਹਨਾਂ ਨਾਲ ਗੱਲ ਕੀਤੀ, ਮੇਰੀ ਦਰਅਸਲ ਜਿਹੜੀ ਪਾਰਟਨਰ ਹੈ ਉਹ ਆਸਟ੍ਰੇਲੀਆ ਦੇ ਸਭ ਤੋਂ ਰਿਚੈਸਟ ਕਲੈਨ ਤੋਂ ਬਿਲੋਂਗ ਕਰਦੀ ਹੈ। ਉਹ ਹੈਗੀ ਹੈ ਯੋਲੰਗੂ ਗੁਮਚ ਕਾਰਪੋਰੇਸ਼ਨ, $450 million ਦੀ ਉਹਨਾਂ ਦੀ ਪਰਸਨਲ ਕਾਰਪੋਰੇਸ਼ਨ ਨੇ, ਆਪਣੇ ਚਾਰਟਰ ਪਲੇਨ ਨੇ ਉਹਨਾਂ ਦੇ, ਆਪਣਾ ਕੈਟਲ ਫਾਰਮ ਨੇ, ਹਰ ਚੀਜ਼, ਮਗਰ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਉਹਦੇ ਨਾਲ, ਮਤਲਬ ਕਿ ਕੋਈ ਐਸਾ ਕੁਛ ਨਹੀਂ ਹੈਗਾ। ਮੇਰੀ ਆਪਣੀ ਪਾਰਟਨਰ ਕੋਲ $1 million ਦੀ ਰੋਇਲਟੀ ਦੀ ਜਿਹੜੀ ਅਸਾਈਨ ਹੈ ਉਹ ਕੁਛ ਵੀ ਬੁੱਕ ਕਰਾ ਦੇਵੇ, ਤੇ ਮਗਰ ਮੈਨੂੰ ਕਦੀ ਵੀ ਲੋੜ ਪੈਂਦੀ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਪਾਰਟਨਰ ਦੀ ਫੈਮਿਲੀ ਨੂੰ ਫੋਨ ਕਰਦਾ ਕਿ ਬਈ ਮੈਂ ਐਵੇਂ ਦਿੱਕਤ 'ਚ ਆਵਾਂ, ਇਹ ਕੋਈ ਗੱਲ ਨਹੀਂ, ਡਨ ਹੋ ਜਾਏਗਾ ਕੰਮ। ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਰਹਿੰਦੇ ਨੇ ਗੋਵ, ਜਿਹਨੂੰ ਵੀ ਕਹਿੰਦੇ ਨੇ ਨੁਲਨ ਬੋਏ, ਨੁਲਨ ਬੋਏ ਦੀ ਕਮਿਊਨਿਟੀ ਹੈ, ਤੇ ਉਹਨਾਂ ਨੂੰ ਕੋਈ ਚਾਲ ਡਾਰਵਿਨ 'ਚ ਕੰਮ ਹੁੰਦਾ ਹੈ। ਤੇ ਜਿਵੇਂ ਕਿ ਅੱਜ ਅਸੀਂ ਅਰੇਂਜ ਕਰਾਉਣੀ ਸੀਗੀ ਮੇਰੀ ਪਾਰਟਨਰ ਦੀ ਵੱਡੀ ਭੈਣ ਦੀ ਮਦਰ, ਜੋ ਕਿ ਇਹਨਾਂ ਦੀ ਵੀ ਮਦਰ ਹੁੰਦੀ ਇਹਨਾਂ ਦੇ ਕਲਚਰ 'ਚ, ਉਹ ਐਕਸਪਾਇਰ ਹੋ ਗਈ ਸੀਗੀ, ਤੇ ਜਿਹੜੀ ਬਾਕੀ ਧੀਆਂ ਆਈਆਂ ਨੇ ਗੋਵ ਤੋਂ ਉਹਨਾਂ ਨੇ ਵਿਊਇੰਗ ਕਰਨੀ ਸੀਗੀ, ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਾਈ ਕਿ ਮੈਂ ਅਰੇਂਜ ਕਰਾਂ ਵਿਊਇੰਗ, ਮੈਂ ਗੱਲ ਕਰਾਂ। ਤੇ ਅਸੀਂ ਹੁਣੀ ਅੱਜ ਉਧਰੋਂ ਹੀ ਆਏ ਹਾਂ ਰੋਇਲ ਡਾਰਵਿਨ ਹੋਸਪਿਟਲ ਤੋਂ ਵਿਊਇੰਗ ਕਰਕੇ, ਔਰ ਉਹ ਜਿਹੜੀ ਲੇਡੀ ਡਿਸੀਜ਼ ਹੋਈ ਹੈ ਉਹ ਮੈਨੂੰ ਕਹਿੰਦੀ ਸੀ ਤੂੰ ਮੇਰਾ ਫੇਵਰੇਟ ਸਨ ਇਨ ਲਾਅ ਹੈ, ਉਹਨੂੰ ਕੋਈ ਚੀਜ਼, ਉਹ ਡਾਇਲਿਸਿਸ 'ਤੇ ਸੀਗੀ, ਉਹ ਇੱਥੇ ਨਾਲ ਮਤਲਬ ਕਿ 2-3 ਕਿਲੋਮੀਟਰ ਸਾਡੇ ਤੋਂ ਦੂਰ ਉਹਨੂੰ ਮੈਂ ਘਰ ਲੈ ਕੇ ਦਿੱਤਾ ਸੀਗਾ, ਤੇ ਉਹ ਉੱਥੇ ਰਹਿੰਦੀ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਨਾ ਰਿੰਗ ਗੋਲਡੀ ਨੋ 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 ਆਈ ਡੋਨਟ ਟਰਸਟ ਐਨੀਵਨ ਰਿੰਗ ਗੋਲਡੀ
ਤੇ ਯਾਨੀ ਇਹ ਲੋਕ
ਮੇਰਾ ਮੇਰਾ ਨਿਕਨੇਮ ਗੋਲਡੀ ਹੈਗਾ
ਜੀ ਸੋ ਇਹ ਲੋਕ ਤੁਸੀਂ ਕਿਸ ਤਰ੍ਹਾਂ ਮਤਲਬ ਭਾਰਤ ਦੀ ਕਲਚਰ ਦੇ ਵਿੱਚ ਔਰ ਇਹਨਾਂ ਦੀ ਕਲਚਰ ਵਿੱਚ ਕੋਈ ਸਮਾਨਤਾ ਦੇਖਦੇ ਹੋ
ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਵੇਂ ਕਿ ਭਰਾ ਦੀ ਭੈਣ ਦੀ ਤਰਫ ਕਿਸ ਤਰ੍ਹਾਂ ਰਿਸਪੈਕਟ ਹੈ ਇਹਨਾਂ ਦੀ ਬਾਉਂਡਰੀਜ਼ ਹੈਗੀਆਂ ਨੇ ਕਿ ਮਤਲਬ ਕਿ ਮੰਨ ਲਓ ਕਿ ਜੇ ਦੋ ਭਰਾ ਬੈਠੇ ਨੇ ਕਮਰੇ 'ਚ ਉੱਧਰ ਹੀ ਟੋਇਲਟ ਹੈ ਭੈਣ ਉਹਨਾਂ ਦੇ ਸਾਹਮਣੇ ਟੋਇਲਟ ਨਹੀਂ ਜਾਏਗੀ
ਅੱਛਾ
ਤੇ ਤੁਸੀਂ ਕੋਈ ਵੀ ਜਿਹੜਾ ਪਰਸਨਲ ਮੁੱਦਾ ਹੈ ਭਰਾ ਨਾਲ ਕੁੜੀ ਦੀ ਮਾਂ ਨਾਲ ਕੁੜੀ ਦੇ ਪਿਓ ਨਾਲ ਤੁਸੀਂ ਨਹੀਂ ਡਿਸਕਸ ਕਰਨਾ ਹਾਂ ਤੁਸੀਂ ਸਾਲੀ ਨਾਲ ਕਰ ਸਕਦੇ ਹੋ
ਅੱਛਾ ਮਤਲਬ ਕਿ ਇਹ ਤਾਂ ਬਿਲਕੁਲ ਹੀ ਚੀਜ਼ਾਂ ਜਿਹੜੀਆਂ ਨੇ ਉਹ ਭਾਰਤੀ ਸੱਭਿਅਤਾ ਦੇ ਨਾਲ ਰਲਦੀਆਂ ਮਿਲਦੀਆਂ ਨੇ ਕਿ ਇੱਕ ਦੂਸਰੇ ਦੇ ਰਿਸ਼ਤੇ ਦਾ ਇੱਕ ਸੰਕੋਚ ਵੀ ਹੈ ਇੱਕ ਸ਼ਰਮ ਵੀ ਹੈ ਇੱਕ ਲਿਹਾਜ਼ ਵੀ ਹੈ
ਸ਼ਰਮ ਵੀ ਹੈ ਹਾਂ ਤੇ ਇਹੋ ਹੁਣ ਅਸੀਂ ਕਹਿੰਦੇ ਹਾਂ ਕਿ ਇਹ ਹੁਣ ਪਤਾ ਨਹੀਂ ਟਾਈਮ ਦੇ ਨਾਲ ਕਲਚਰ ਚੇਂਜ ਹੋ ਗਿਆ ਨਾ ਮਗਰ ਹਲੇ ਵੀ ਇਹ ਲੋਕ ਜੇ ਘਰ ਕੋਈ ਵੱਡਾ ਬਜ਼ੁਰਗ ਆ ਗਿਆ ਵੇ ਇਹ ਚੁੰਨੀ ਤੇ ਨਹੀਂ ਕਹਿ ਸਕਦੇ ਇਹਨਾਂ ਦੇ ਨਾ ਉਹ ਹੁੰਦੇ ਨੇ ਸਰੋਮ ਟਾਈਪ ਨਾ ਉਹ ਵੱਡੇ ਪਾਉਂਦੇ ਨੇ ਗਲੇ ਚ ਤੇ ਜਿਹੜੀ ਜਿਵੇਂ ਹੁਣ ਘਰ ਮੰਨ ਲਓ ਇਹਦਾ ਭਰਾ ਆ ਗਿਆ ਵੇ ਉਹ ਘਰ ਐਂਟਰ ਨਹੀਂ ਹੋਏਗਾ ਜਦ ਤੱਕ ਉਹਨੂੰ ਆਲ ਕਲੀਅਰ ਨਹੀਂ ਮਿਲੇਗਾ ਕਿ ਮੇਰੀ ਭੈਣ ਫੁੱਲੀ ਡਰੈਸਡ ਹੈ ਜਾਂ ਫੁੱਲੀ ਮਤਲਬ ਪ੍ਰੋਪਰ ਕੱਪੜਿਆਂ ਚ ਹੈਗੀ ਹੈ
ਸੋ ਤੁਹਾਨੂੰ ਇਹਨਾਂ ਦੀ ਕਲਚਰ ਦੇ ਵਿੱਚ ਢਲਣ ਦੇ ਲਈ ਕੋਈ ਦਿੱਕਤਾਂ ਆਈਆਂ ਕੁਝ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਇਹ ਤੇ ਚੀਜ਼ਾਂ ਰਲਦੀਆਂ ਮਿਲਦੀਆਂ ਹੋ ਗਈਆਂ ਸਾਡੀ ਕਲਚਰ ਤੋਂ ਬਿਲਕੁਲ
ਆਈਆਂ ਕਿ
ਉਲਟ ਵੀ ਹੋਏਗਾ ਨਾ ਕੁਝ ਕਰਦੀਆਂ
ਸ਼ੁਰੂ ਸ਼ੁਰੂ ਚ ਆਈਆਂ ਪਹਿਲੇ 2 ਸਾਲਾਂ ਦੇ ਵਿੱਚ ਕਿਉਂਕਿ ਮੈਂ ਨਾ ਥੋੜਾ ਜ਼ਿਆਦਾ ਬੋਲ ਲੈਣਾ ਕਈ ਵਾਰ ਤੇ ਉਸ ਦੌਰਾਨ ਮੈਨੂੰ ਇਹ ਨਹੀਂ ਪਤਾ ਸੀ ਮੈਂ ਆਪਣੀ ਬਾਉਂਡਰੀਜ਼ ਕ੍ਰੋਸ ਕਰ ਰਿਹਾ ਵਾਂ ਕਿ ਆਈ ਸ਼ੁਡਨਟ ਬੀ ਸਾਇੰਗ ਦਿਸ ਤੇ ਹੁਣ ਅਸੀਂ ਰੇਡੀਓ ਤੇ ਇਹੋ ਜਿਹੇ ਵਰਡ ਯੂਜ਼ ਨਹੀਂ ਕਰ ਸਕਦੇ ਤੇ ਇੱਕ ਦੋ ਵਾਰ ਹੋਇਆ ਬੰਦੇ ਉੱਠ ਕੇ ਘਰੋਂ ਚਲੇ ਗਏ ਫਿਰ ਹੌਲੀ ਹੌਲੀ ਮੈਂ ਸਿੱਖਿਆ ਕਿ ਬਈ ਇਹ ਬਾਉਂਡਰੀਜ਼ ਹੈਗੀਆਂ ਨੇ ਇਹਨਾਂ ਨੂੰ ਕਰਨਾ ਪੈਂਦਾ ਵੇ ਕਿ ਡਜ਼ਨਟ ਮੈਟਰ ਕਿ ਲੋਕ ਉਹਨਾਂ ਦੇ ਬਾਰੇ ਕੀ ਸੋਚਣ ਉਹਨਾਂ ਦਾ ਆਪਣਾ ਇਹ ਕਲਚਰ ਹੈ ਤੇ ਉਹ ਫਿਰ ਮੈਨੂੰ ਅਡੋਪਟ ਕੀਤਾ ਗਿਆ ਕਿਉਂਕਿ ਜੇ ਤੁਸੀਂ ਅਡੋਪਟ ਨਹੀਂ ਹੈਗੇ ਮੈਨੂੰ ਇੱਕ ਮੇਰੀ ਪਾਰਟਨਰ ਦੇ ਕਿਉਂਕਿ ਇਹਨਾਂ ਦੇ ਕਲਚਰ ਚ ਜਿਹੜਾ ਇੱਕ ਵਾਰ ਗੁਜ਼ਰ ਜਾਏ ਉਹਦਾ ਨਾਂ ਨਹੀਂ ਲੈ ਸਕਦੇ ਅਸੀਂ ਤੇ ਮੈਂ ਉਹਨਾਂ ਦਾ ਨਾਂ ਤੇ ਲਾਂਗਾ ਨਹੀਂ ਤੇ ਉਹਨਾਂ ਨੇ ਮੈਨੂੰ ਅਡੋਪਟ ਕੀਤਾ ਤੇ ਫਿਰ ਸਾਰੀ ਯਲੰਗੋ ਕਮਿਊਨਿਟੀ ਨੂੰ ਪਤਾ ਲੱਗ ਗਿਆ ਕਿ ਗੋਲਡੀ ਇਜ਼ ਨਾਉ ਅਡੋਪਟਿਡ ਇਨ ਟੂ ਯਲੰਗੋ ਤੇ ਮੇਰਾ ਇੱਕ ਯਲੰਗੋ ਨੇਮ ਵੀ ਹੈਗਾ ਜਿਹੜਾ ਮੈਨੂੰ ਖੁਦ ਨਹੀਂ ਪਤਾ ਤੇ ਫਿਰ ਹੌਲੀ ਹੌਲੀ ਫਿਰ ਮੈਂ ਇੱਕ ਦਿਨ ਬੈਠਿਆ ਬਾਬਰਾ ਕੋਲ ਮੈਂ ਕਿਹਾ ਯਾਰ ਤੂੰ ਮੈਨੂੰ ਦੱਸ ਦਿਆ ਕਰਨਾ ਕਿੱਥੇ ਸਟੋਪ ਹੋਣਾ ਹੈ ਕਿੱਥੇ ਰੁਕਣਾ ਹੈ ਕਿਵੇਂ ਬੋਲਣਾ ਹੌਲੀ 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 ਕਰਕੇ ਹੁਣ ਸਭ ਹੁਣ ਅੱਜ ਦੇਖ ਲਓ ਅੱਜ ਅਸੀਂ ਇਹਦੀ ਮਦਰ ਦੀ ਵਿਊਇੰਗ ਕਰਨ ਗਏ ਸੀਗੇ ਇਹਦੀ ਭੈਣ ਦਾ ਵੱਡੀ ਦਾ ਫੋਨ ਆਇਆ ਜਿਹੜੀ ਕਿ CEO ਹੈਗੀ ਹੈ ਗੁੰਮਚ ਦੀ ਉਹਦਾ ਮੈਨੂੰ ਫੋਨ ਆਇਆ ਕਹਿੰਦੀ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਘਰ ਦੇ ਕੋਲ ਹੀ ਹਾਂ ਛੁੱਟੀ ਹੈ ਮੇਰੀ ਤੇ ਕਹਿੰਦੀ ਅੱਛਾ ਮੈਂ ਨਾ ਤੇਰੇ ਅਕਾਊਂਟ 'ਚ ਪੈਸੇ ਟ੍ਰਾਂਸਫਰ ਕੀਤੇ ਨੇ ਤੂੰ ਨਾ ਇੱਕ CD ਪਲੇਅਰ ਲਿਆ ਪੋਰਟੇਬਲ ਤੇ ਮੈਂ BIG W ਜਾ ਕੇ CD ਪਲੇਅਰ ਖਰੀਦਿਆ ਮੈਂ ਕਿਹਾ ਵਜ੍ਹਾ ਤੇ ਜਦੋਂ ਹਸਪਤਾਲ ਗਏ ਤੇ ਉਹ ਕਹਿੰਦੇ ਨੇ ਹਾਂਜੀ ਚਲੋ ਵੇਟ ਕਰੋ ਅਸੀਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਫਿਰ ਇਹਦੀ ਭੈਣ ਕਹਿੰਦੀ ਕਿ ਤੂੰ ਪਹਿਲੇ ਜਾਏਗਾ ਅੰਦਰ ਤੂੰ ਇਹ ਵਾਲਾ ਨੰਬਰ ਗਾਣਾ ਚਲਾਉਣਾ ਵੇ ਕਿਉਂਕਿ ਇਹ ਮੇਰੀ ਮਾਂ ਦਾ ਫੇਵਰੇਟ ਗਾਣਾ ਸੀਗਾ ਕੋਈ ਪੁਰਾਣੀ ਐਲਬਮ ਕੋਈ ਸੀਗੀ ਲੱਭੀ ਮੈਂ CD ਜਾ ਕੇ ਕਿੱਥੋਂ ਦੀ ਤੇ ਮੈਂ ਅੰਦਰ ਗਿਆ ਵਾਂ ਸਭ ਤੋਂ ਪਹਿਲੇ ਕੋਈ 12-14 ਓਰਿਜਿਨਲ ਬੰਦੇ ਉੱਧਰ ਯਲੰਗੋ ਟ੍ਰਾਈਬ ਦੇ ਵੇਟ ਕਰ ਰਹੇ ਨੇ ਵਿਊਇੰਗ ਦੀ ਮੈਂ ਗਿਆ ਵਾਂ ਮੈਂ CD ਪਲੇਅਰ ਸੈੱਟ ਕੀਤਾ ਮੈਂ ਗਾਣਾ ਚਲਾਇਆ ਤੇ ਫਿਰ ਮੈਂ ਨਰਸ ਨੂੰ ਕਿਹਾ ਮੈਂ ਕਿਹਾ ਬੁਲਾ ਲਾ ਉਹਨਾਂ ਨੂੰ ਮਤਲਬ ਇਹ ਨਾ ਫਿਰ ਉਹ ਤਾਂ ਨੀ ਵੇਖ ਰਹੇ ਨੇ ਕਿ ਮੈਂ ਇੰਡੀਅਨ ਹੈਗਾ ਵਾਂ ਔਰ ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ ਮੈਨੂੰ ਪੁਲਿਸ ਦਾ ਫੋਨ ਆਇਆ ਕਹਿੰਦੇ ਨੇ ਕਿ ਬਈ ਇੰਜਨ ਹੋ ਗਿਆ ਵੇ ਤੇਰੀ ਪਾਰਟਨਰ ਨੂੰ ਅਸੀਂ ਕੰਟੈਕਟ ਨਹੀਂ ਕਰ ਪਾ ਰਹੇ ਕਿਉਂਕਿ ਕ੍ਰਿਸਮਸ ਦਾ ਟਾਈਮ ਸੀ ਆਪਣੀ ਦੂਜੀ ਭੈਣ ਦੇ ਘਰ ਆਪਣਾ ਜੋ ਵੀ ਸੈਲੀਬ੍ਰੇਸ਼ਨ ਵਗੈਰਾ ਕਰ ਰਹੇ ਸੀਗੇ ਕਹਿੰਦੇ ਤੂੰ ਆ ਜਾ ਮੈਂ ਗਿਆ ਤੇ ਮੈਂ ਅੱਧੀ ਜਨਤਾ ਨੂੰ ਜਾਣਦੇ ਨੀ ਸਾਰੇ ਜੱਫੀਆਂ ਪਾ ਕੇ ਮੈਨੂੰ ਰੋ ਰਹੇ ਤੇ ਮੈਂ ਯਾਰ ਹੁਣ ਮੈਂ ਫਿਰ ਇੱਕ ਬਾਬਾ ਸੀਗਾ ਬੁੱਢਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਲਚਰਲ ਵਾਈਜ਼ ਹੁਣ ਕੀ ਹੈ ਮੈਂ ਇਹਨਾਂ ਦੀ ਸ਼ਕਲ ਦੇਖ ਸਕਦਾ ਕਹਿੰਦੇ ਨਹੀਂ ਨਹੀਂ ਤੂੰ ਕਰਦਾ ਵੱਡਾ ਵੇ ਤੂੰ ਜਾ ਤੂੰ ਅੰਦਰ ਜਾ ਤੂੰ ਜਿਵੇਂ ਕਹੇਗਾ ਉਹੀ ਹੋਏਗਾ ਕਹਿ ਗਈ ਸੀ ਜਾਣ ਤੋਂ ਪਹਿਲੇ ਸਭ ਕੁਛ ਗੋਲਡੀ ਅਰੇਂਜ ਕਰੇਗਾ ਤੇ ਉਹ ਸਲੀਪ ਚ ਡੈਥ ਹੋ ਗਈ ਸੀ ਉਹਦੀ ਤੇ ਮੈਂ ਫਿਰ ਉਹ ਕੋਰੋਨਰ ਆਏ ਤੇ ਫਿਰ ਹੁਣ ਕਈ ਵਾਰ ਕੀ ਹੁੰਦਾ ਕਿ ਇਹਨਾਂ 'ਚ ਹੁੰਦਾ ਪੋਇਜ਼ਨ ਕਜ਼ਨ, ਪੋਇਜ਼ਨ ਸਿਸਟਰ, ਪੋਇਜ਼ਨ ਆਂਟੀ, ਮਤਲਬ ਕਿ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲ ਨਹੀਂ ਕਰ ਸਕਦੇ, ਉਹਨਾਂ ਦੇ ਸ਼ਕਲ ਵੇਖੇ ਤੁਸੀਂ ਮੂੰਹ ਪਰਲੇ ਪਾਸੇ ਕਰਕੇ ਗੱਲ ਕਰਨੀ ਹੈ।
ਅੱਛਾ,
ਇਹ ਸਾਰੀ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਤੇ ਫਿਰ ਮੈਂ ਕਿਹਾ ਬਈ ਇਹਨੂੰ ਤੇ ਮੈਂ ਮਾਂ ਹੀ ਕਹਿੰਦਾ ਸੀਗਾ ਤੇ ਕਹਿੰਦੇ ਇਹਦੇ ਟੈਕਨੀਕਲੀ ਜਿਹੜੀ ਤੁਹਾਡੀ ਮਦਰ ਇਨ ਲਾਅ ਹੁੰਦੀ ਹੈ ਨਾ, ਤੁਸੀਂ ਇੱਕ ਕਮਰੇ ਇੱਕ ਜਗ੍ਹਾ ਤੇ ਉਹਦੇ ਨਾਲ ਨਹੀਂ ਬਹਿ ਸਕਦੇ।
ਅੱਛਾ,
ਤੇ ਮਗਰ ਮੈਨੂੰ ਇਹਨਾਂ ਨੇ ਕਿਹਾ ਕਿ ਨਹੀਂ ਇਹ ਤੇਰੀ ਆਪਣੀ ਮਾਂ ਵਰਗੀ ਸੀ, ਔਰ ਮੈਂ ਇਹਨੂੰ ਕਹਿੰਦਾ ਸੀਗਾ ਮਮ, ਤੇ ਨੋਰਮਲੀ ਨਹੀਂ ਕਹਿ ਸਕਦੇ ਤੁਸੀਂ ਮਦਰ ਇਨ ਲਾਅ ਨੂੰ।
ਅੱਛਾ,
ਤੇ ਮੈਂ ਉਹਨੂੰ ਮਾਮੀ ਕਹਿੰਦਾ ਸੀਗਾ।
ਓਕੇ,
ਤੇ ਉਹ ਕਹਿੰਦੀ ਯੂ ਆਰ ਮਾਈ ਸਨ ਨਾਟ ਮਾਈ ਸਨ ਇਨ ਲਾਅ। ਤੇ ਮੈਂ ਫਿਰ ਮੈਂ ਆਪਣੇ ਹੱਥੀ ਮੈਂ ਬੋਡੀ ਕੋਰਨਰ ਦੀ ਵੈਨ ਦੇ ਵਿੱਚ ਪਾਈ, ਮੈਨੂੰ ਇੰਨਾ ਪ੍ਰਾਈਡ ਫੀਲ ਹੋਇਆ ਨਾ, ਮੈਂ ਕਿਹਾ ਯਾਰ ਦੇਖੋ ਕਿੰਨੀ ਐਕਸੈਪਟੈਂਸ ਹੈਗੀ ਇਹਨਾਂ ਲੋਕਾਂ 'ਚ ਮੇਰੇ ਲਈ, ਇਹ ਕਲਚਰ ਔਰ ਰੂਲਸ ਬੈਂਡ ਕਰ ਰਹੇ ਨੇ।
ਅੱਛਾ, ਤੁਹਾਨੂੰ ਇਹਨਾਂ ਦੀ ਭਾਸ਼ਾ ਵੀ ਬੋਲਣੀ ਆ ਗਈ ਹੈ ਹੁਣ?
ਪੂਰੀ ਨਹੀਂ, ਮੋਸਟਲੀ ਵਰਡਸ ਮੈਂ ਸਮਝ ਜਾਂਦਾ ਵਾਂ, ਜਿਵੇਂ ਕਹਿੰਦੇ ਨੇ ਯੱਪਾ ਭੈਣ ਨੂੰ, ਬਬਲਾ ਪਿਓ ਨੂੰ, ਅਮਲਾ ਮਾਂ ਨੂੰ, ਹੁਣ ਕਹਿੰਦੇ ਨੇ ਕਿ ਲੈ ਰਲ ਮਰਚੀ ਰਲ ਮਰਚੀ ਰਲ ਮਰਚੀ, ਮੀਨਸ ਕਿ ਇੱਧਰ ਆ ਜਲਦੀ ਅੱਤਾ ਨਾ, ਵੈਸੇ ਐਨ ਤੋਂ ਸ਼ੁਰੂ ਹੁੰਦੇ ਨੇ ਇਹਨਾਂ ਦੇ ਵਰਡ ਜ਼ਿਆਦਾਤਰ, ਨਾ ਅੱਤਾ, ਅੱਤਾ ਮੀਨਸ ਖਾਣਾ, ਰਾਲੀ ਰਾਲੀ ਗਾ ਐਵੇਂ ਬੋਲਣਗੇ, ਜਿਵੇਂ ਹੁਣ ਮੈਨੂੰ ਸਾਰੇ ਜਾਣਦੇ ਨੇ ਇੱਧਰ ਬਾਬਰਾ ਦੀ ਵਜ੍ਹਾ ਨਾਲ, ਮੈਂ ਗੋਲਡੀ ਰਾਲੀ ਘਰ ਹੈ ਮਗਰ ਮੇਰੇ ਸਾਰੇ ਦੋਸਤ ਉਹਨੂੰ ਬਹੁਤ ਰਿਸਪੈਕਟ ਕਰਦੇ ਨੇ ਕਿਉਂਕਿ ਉਹ ਬਹੁਤ ਪੜ੍ਹੀ ਲਿਖੀ ਵੀ ਹੈ, ਕੁਆਲੀਫਾਈਡ ਹੈ, ਨਾਰਦਰਨ ਟੈਰੀਟਰੀ ਗਵਰਨਮੈਂਟ 'ਚ ਜੋਬ ਕਰਦੀ ਹੈ। ਮੇਰੇ ਦੋਸਤ ਪਰਸਨਲੀ ਇਹਨੂੰ ਫੋਨ ਕਰਦੇ ਨੇ ਕਈ ਵਾਰ, ਉਹਨਾਂ ਨੂੰ ਕੋਈ ਸਜੈਸ਼ਨ ਚਾਹੀਦੀ ਹੁੰਦੀ। ਸ਼ੁਰੂ ਸ਼ੁਰੂ 'ਚ ਹੋਇਆ ਸੀਗਾ ਇੱਕ ਦੋ ਨੇ ਕਿਹਾ ਤੇ ਫਿਰ ਮੈਂ ਝਾੜ ਝੂੜ ਕੇ ਫਿਰ ਮੈਂ ਜੋ ਆਪਣੀਆਂ ਪੰਜਾਬੀਆਂ ਕਹਿਣਾ ਹੁੰਦਾ ਤੁਹਾਨੂੰ ਪਤਾ ਹੀ ਹੈ, ਤੇ ਕਹਿੰਦੇ ਤੂੰ ਅਕਾਲੀ ਨਾਲ ਘੁੰਮਣਾ, ਅਕਾਲੀ ਨਾਲ ਘੁੰਮਣਾ। ਪਾਪਾ ਮੰਮੀ ਨਾਲ ਗੱਲ ਹੁੰਦੀ ਸੀਗੀ, ਪਾਪਾ ਪਹਿਲੇ ਪਹਿਲੇ ਕਹਿੰਦੇ ਸੀ ਕਾਲੀ ਕਿੱਥੇ ਹੈ, ਮੈਂ ਕਿਹਾ ਤੁਹਾਡੇ ਨਾਲੋਂ ਜ਼ਿਆਦਾ ਗੋਰੀ ਹੈ, ਤੁਸੀਂ ਉਹਨੂੰ ਕਾਲੀ ਕਹਿ ਰਹੇ ਹੋ। ਤੇ ਮਗਰ ਜਿਹੜੇ ਮੇਰੇ ਆਸ ਪਾਸ ਘੁੰਮਦੇ ਨੇ, ਜਿਹੜੇ ਮੇਰੇ ਘਰ ਆਉਂਦੇ ਨੇ, ਕਿਸੇ ਨੂੰ ਕੋਈ ਤਰਾਜ ਨਹੀਂ।
ਮੈਂ ਗੋਲਡ ਜੀ ਦੋ ਸਵਾਲ ਪੁੱਛਣਾ ਚਾਹੁੰਦੀ ਹਾਂ, ਇੱਕ ਤੇ ਇਹ ਕਿ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਯਾਨੀ ਕਿ ਵਿਤਕਰਾ ਹੁੰਦਾ ਹੈ, ਸੋ ਇਹ ਬੜੀ ਅਫਸੋਸ ਦੀ ਗੱਲ ਹੈ ਕਿਉਂਕਿ ਇਹ ਦਰਅਸਲ ਆਸਟ੍ਰੇਲੀਆ ਦੇ ਅਸਲ ਨਿਵਾਸੀ ਇਹ ਨੇ, ਸਭ ਤੋਂ ਪੁਰਾਣੇ।
ਇਹ ਤੇ ਤੁਸੀਂ ਔਰ ਮੈਂ ਸਮਝਦੇ ਆ ਨਾ
ਜੀ,
ਜਿਹੜਾ ਬੰਦਾ ਫਲਾਈਟ ਤੋਂ ਉਤਰਿਆ
ਜੀ
ਉਹਨੂੰ ਇਹ ਸਮਝਣਾ ਚਾਹੀਦਾ ਨਾ ਕਿ ਟ੍ਰੈਡੀਸ਼ਨਲ ਓਨਰ ਔਰ ਟ੍ਰੈਡੀਸ਼ਨਲ ਇੰਡੀਜਨਸ ਦਾ ਮਤਲਬ ਕੀ ਹੁੰਦਾ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਪੰਜਾਬੀ ਰੇਡੀਓ ਤੇ ਉੱਤੇ ਕਿ ਜਿੰਨਾ ਵਿਤਕਰਾ ਅਸੀਂ ਹਿੰਦੁਸਤਾਨੀ ਕਰਦੇ ਆ ਨਾ ਇਹਨਾਂ ਨਾਲ, ਗੋਰੇ ਨਹੀਂ ਕਰਦੇ ਇੰਨਾ। ਇਹ ਸਮਝ ਜਦ ਤੱਕ ਤੁਸੀਂ ਕਿਸੇ ਨੂੰ ਸਮਝੋਗੇ ਨਹੀਂ, ਉਹਨਾਂ ਨੂੰ ਜਾਣੋਗੇ ਨਹੀਂ, ਤੁਸੀਂ ਕੌਣ ਹੋਗੇ ਉਹ ਜੱਜ ਬਣਨ ਵਾਲੇ। ਫੋਰਨ ਇਨਵੇਡਰਸ ਆਏ ਸੀਗੇ, ਸਪੋਜ਼ ਟੂ ਬੀ ਅ ਪ੍ਰਿਜ਼ਨ ਆਇਲੈਂਡ, ਰਾਈਟ? ਤੇ ਫਿਰ ਉਹਨਾਂ ਨੂੰ ਹੋ ਗਿਆ ਕਹਿੰਦੇ ਯਾਰ ਤੇ ਜ਼ਮੀਨ ਬੜੀ ਖੂਬਸੂਰਤ ਹੈਗੀ ਹੈ, ਪਹਿਲੇ ਤਾਂ ਉਹਨਾਂ ਨੂੰ ਮਾਰਨ ਲੱਗ ਗਏ, ਫਿਰ ਇਹਨਾਂ ਨੇ ਕਿਹਾ ਕਿ ਤੇ ਤਾਂ ਹੀ ਤਾਂ ਉਹਨੇ ਕੈਵਿਨ ਰੱਡ ਨੇ ਸੋਰੀ ਕਿਹਾ ਸੀਗਾ, ਤੇ ਇਹ ਫਿਰ ਇਹਨਾਂ ਨੇ ਕਿਹਾ ਕਿ ਨਾ ਦਫ਼ਾ ਕਰੋ, ਇਹਨਾਂ ਦੇ ਬੱਚੇ ਖੋਲੋ ਤੇ ਗੋਰਿਆਂ ਦੀ ਫੈਮਿਲੀ 'ਚ ਦੇ ਦਿਓ, ਇਹਨਾਂ ਦੀ ਬਰੀਡ ਹੀ ਬਦਲ ਦਿਓ। ਹੁਣ ਇਹ ਕਿੰਨੇ ਲੋਕਾਂ ਨੂੰ ਇਹ ਹਿਸਟਰੀ ਪਤਾ? ਮੈਨੂੰ ਤੇ ਇੱਧਰ ਤੱਕ ਇਹਦੇ ਗ੍ਰੈਂਡਫਾਦਰ ਨੇ ਹਿਸਟਰੀ ਦੱਸੀ ਸੀ, ਕਹਿੰਦੇ ਨੇ ਉਹ ਕਹਿੰਦੇ ਨੇ ਕਿ ਵਾਈ ਵੇਸਟ ਬੁਲੇਟਸ, ਇਹਨਾਂ ਨੂੰ ਬਸ ਪਹਾੜੀ 'ਤੇ ਖੜਾ ਕਰਕੇ ਨੀਚੇ ਧੱਕੇ ਦੇ ਜਾਓ, ਮਾਰੀ ਜਾਓ।
ਸੋ ਇਹਨਾਂ ਦੇ ਦਿਲ 'ਚ ਦਰਦ ਹੈ,
ਔਰ ਉਹ ਹੈ,
ਔਰ ਅੱਜ ਦੀ ਤਾਰੀਖ ਵਿੱਚ ਵੀ ਫੈਮਿਲੀ ਗੈਟ ਟੂਗੇਦਰ ਦੇ ਵਿੱਚ ਜ਼ਿਕਰ ਕਰਦੇ ਨੇ,
ਬਿਲਕੁਲ ਮੈਂਸ਼ਨ ਕਰਦੇ ਨੇ, ਉਹ ਦਰਦ ਹਮੇਸ਼ਾ ਰਹੇਗਾ। ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਜੇ ਤੁਹਾਡਾ ਕੋਈ ਬੱਚਾ ਖੋ ਗਿਆ ਤੁਹਾਡੇ ਕੋਲ ਲੈ ਜੇ, ਤੁਸੀਂ ਜਦ ਤੱਕ ਮਰ ਨਹੀਂ ਜਾਂਦੇ ਤੁਹਾਨੂੰ ਉਹ ਦਰਦ ਰਹੇਗਾ।
ਠੀਕ ਗੱਲ,
ਨੋ ਮਨੀ ਕੈਨ ਰਿਪਲੇਸ ਦੈਟ ਫੀਲਿੰਗ। ਮਗਰ ਇਹ ਵਿਤਕਰਾ ਨਹੀਂ ਕਰਦੇ, ਵੱਧ ਤੋਂ ਵੱਧ ਸ਼ਰਾਬ ਪੀ ਕੇ ਬੋਲਣਗੇ ਬ੍ਰਦਰ ਗੋ ਬੈਕ ਟੂ ਵੇਅਰ ਯੂ ਕਮ ਫਰੋਮ, ਅਸੀਂ ਵੀ ਅੱਗੋਂ ਦੀ ਮਜ਼ਾਕ ਕਰ ਦਈਦਾ ਓਕੇ ਆਲ ਗੋ ਟੂਮੋਰੋ, ਅਸੀਂ ਇਮੀਗ੍ਰੈਂਟ ਆਏ ਹਾਂ, ਸਾਡੀ ਲੈਂਡ ਨਹੀਂ ਹੈ, ਅਸੀਂ ਮਾਈਗ੍ਰੈਂਟਸ ਹੈਗੇ ਹਾਂ, ਅਸੀਂ ਇੱਧਰ ਆਏ ਹਾਂ ਇੱਕ ਬ੍ਰਾਈਟ ਫਿਊਚਰ ਲਈ, ਇੱਕ ਓਪਰਚੁਨਿਟੀ ਲਈ, ਇੱਕ ਬੈਟਰ ਲਾਈਫ ਸਟਾਈਲ ਲਈ।
ਜੀ,
ਵੀ ਡਿਡਨਟ ਕਮ ਹੇਅਰ ਟੂ ਬਿਕਮ ਅ ਜੱਜ ਔਰ ਜੂਰੀ,
ਅੱਛੇ ਲਫ਼ਜ਼, ਬੜੇ ਅੱਛੇ ਸ਼ਬਦ ਬੋਲੇ ਤੁਸੀਂ। ਅਤੇ ਥੋੜ੍ਹਾ ਇਹ ਵੀ ਦੱਸੋਗੇ ਕਿ ਆਸਟ੍ਰੇਲੀਆ ਡੇ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਕੀ ਭਾਵਨਾ ਹੈਗੀ ਹੈ, ਕੀ ਇਹਨਾਂ ਦੇ
ਦਿਲ ਨੇ ਕਿ ਇਨਵੇਜਨ ਡੇ ਆ
ਜੀ,
ਉਹ ਕਹਿੰਦੇ ਨੇ ਇਸ ਦਿਨ ਸਾਡੇ ਤੋਂ ਸਾਡੀ ਧਰਤੀ ਖੋ ਲਈ ਗਈ ਸੀ।
ਸੋ ਇਹ ਤੁਹਾਡੇ ਪਰਿਵਾਰ ਦੇ ਵਿੱਚ ਜੋ ਹੈ ਉਹਦੇ ਬਾਰੇ ਸਾਨੂੰ ਦੱਸੋ।
ਮੈਂ ਸਾਡੇ ਪਰਿਵਾਰ ਥੋੜਾ ਉਹ ਜਿਹੜਾ ਉਹ ਨਾ ਉਹ ਪੜ੍ਹੇ ਲਿਖੇ ਲੋਕ ਨੇ। ਮੈਂ ਤੁਹਾਨੂੰ ਦੱਸਿਆ ਜਿਹੜੀ ਸਾਡੀ ਇਹਨਾਂ ਦੀ ਕਾਰਪੋਰੇਸ਼ਨ ਹੈ ਗੁਮਾ ਚ, ਜੇ ਤੁਸੀਂ ਕਦੀ ਗੂਗਲ ਕਰੋ ਗੁਮਾ ਚ ਕਾਰਪੋਰੇਸ਼ਨ, ਇਟਸ ਦਾ ਰਿਚੈਸਟ $450 million ਕਾਰਪੋਰੇਸ਼ਨ। ਇੱਕ ਵੀ ਕਾਲਾ ਜਾਂ ਕੋਈ ਇੰਡੀਜਨਸ ਇੰਪਲੋਈ ਨਹੀਂ ਹੈਗਾ ਉਹਦੇ ਚ, ਸਾਰੇ ਗੋਰੇ ਨੇ। ਜੇ ਇਹਨਾਂ ਦੇ ਦਿਲ ਚ ਇੰਨਾ ਉਹ ਹੈਗਾ ਵੇ।
ਅੱਛਾ, ਬਾਬਾ ਜੀ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਬਾਬਾ ਜੀ ਕਹਿੰਦੇ?
ਹਾਂ ਬਾਬਾ ਜੀ, ਉਹ ਬਿਗ ਬੋਸ ਹੈ, ਉਹ ਚੇਅਰਮੈਨ ਹੈ। ਤੇ
ਉਹ ਤੁਹਾਡੀ ਪਾਰਟਨਰ ਦੇ ਦਾਦਾ ਜੀ ਨੇ?
ਪਾਰਟਨਰ ਦੇ ਦਾਦਾ ਜੀ ਨੇ, ਪਰ ਉਹਦੀ ਸਭ ਤੋਂ ਵੱਡੀ ਧੀ ਨੂੰ ਇਹ ਭੈਣ ਕਹਿੰਦੀ ਹੈ। ਮੈਨੂੰ ਇਹ ਥੋੜੀ ਕਨਫਿਊਜ਼ਨ ਰਹਿੰਦੀ ਹੈ, ਇਹਦੇ ਅਜੇ ਕੁਛ ਪਤਾ ਨਹੀਂ ਲੱਗਦਾ। ਇਹ ਕੋਈ ਬੱਚੀ ਆ ਕੇ ਕਹਿੰਦੀ ਕਿ ਅਮਲਾ, ਤੇ ਕੋਈ ਬੱਚੀ ਇਹਦੀ ਅਮਲਾ ਬਣ ਜਾਏਗੀ, ਅਮਲਾ ਮੀਨਸ ਮਾਮ। ਹਸਪਤਾਲ ਦੇ ਬਾਹਰ ਤੇ ਉਹ ਮੈਂ ਇੱਕ ਲੇਡੀ ਨਾਲ ਗੱਲ ਕਰ ਰਿਹਾ ਤੇ ਮੈਂ ਮਖੌਲ ਜਿਹਾ ਕਰ ਰਿਹਾ ਸੀਗਾ ਤੇ ਫਿਰ ਉਹਦੀ ਬਾਬਰਾ ਦੀ ਵੱਡੀ ਭੈਣ ਨੇ ਕਿਹਾ, ਕਹਿੰਦੀ ਦੈਟਸ ਯੂਅਰ ਪੋਇਜ਼ਨ ਆਂਟੀ, ਯੂ ਨਾਟ ਸਪੋਜ਼ ਟੂ ਸਿਟ ਨੈਕਸਟ ਟੂ ਹਰ, ਯੂ ਨਾਟ ਸਪੋਜ਼ ਟੂ ਲੁੱਕ ਐਟ ਹਰ ਵੈਨ ਯੂ ਟਾਕ।
ਮਹਿਫੂਜ਼ ਇਨਸਾਨ ਨਜ਼ਰ ਆਂਦਾ, ਇੱਕ ਸੈਂਸ ਆਫ ਸਿਕਿਉਰਿਟੀ ਨਜ਼ਰ ਆਂਦੀ ਹੈ ਕਿ ਸਾਡਾ ਕੰਮ ਜਿਹੜਾ ਸਾਡੀ ਸ਼ਕਲ ਸੂਰਤ ਵੇਖ ਕੇ ਕਿਤੋਂ ਮਨਾ ਕਰੇਗਾ ਤੇ ਗੋਲਡੀ ਦੇ ਰਾਹੀਂ ਸਾਡਾ ਉਹ ਕੰਮ ਹੋ ਜਾਏਗਾ।
ਹਾਂ ਹੁੰਦਾ ਜੀ, ਤਾਂ ਹੀ ਤਾਂ ਮੈਂ ਹੀ ਫੋਨ ਕਰਦਾ ਭੈਣ ਜੀ, ਮੈਂ ਹੀ ਫੋਨ ਕਰਦਾ ਹਰ ਜਗ੍ਹਾ। ਹਰ ਜਗ੍ਹਾ ਹਰ ਚੀਜ਼, ਮਕੈਨਿਕ ਤੋਂ ਲੈ ਕੇ ਹਰ ਚੀਜ਼। ਮਗਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕੌਣ ਨੇ ਤੇ ਫਿਰ ਮੈਨੂੰ ਨਹੀਂ ਕਰਨਾ ਪੈਂਦਾ। ਮਗਰ ਹੁਣ ਹੀ ਦੇਖ ਲੈਣਾ, ਤੁਸੀਂ ਫੋਨ ਕੱਟੋਗੇ, ਇਹ 2-3 ਮਿਸ ਕਾਲਾਂ ਵਿੱਚ ਆ ਚੁੱਕੀਆਂ ਨੇ, ਫੋਨ ਕੱਟੋਗੇ, ਉਹਨਾਂ ਨੇ ਕਹਿਣਾ ਕਿ ਗੋਲਡੀ ਇਹ ਕਰਦੇ।
ਯਾਨੀ ਡਿਪੈਂਡੈਂਸ ਹੈਗੀ ਹੈ ਤੁਹਾਡੇ ਉੱਤੇ, ਨਿਰਭਰ ਕਰਦੇ ਨੇ ਬਹੁਤ ਜ਼ਿਆਦਾ,
ਟਰਸਟ ਕਰਦੇ ਨੇ ਬਹੁਤ ਜ਼ਿਆਦਾ, ਉਹਨਾਂ ਨੂੰ ਪਤਾ ਹੈ ਕਿ ਕੰਮ ਹੋ ਜਾਣਾ,
ਭਰੋਸਾ ਕਰਦੇ ਨੇ।
ਆਸਟ੍ਰੇਲੀਅਨ ਗਵਰਨਮੈਂਟ 70s ਤੋਂ ਬਾਅਦ ਇਹਨਾਂ ਨਾਲ ਬਹੁਤ ਫੇਅਰ ਹੈ, ਜੋ ਰਾਇਲਟੀਜ਼ ਮਿਲ ਰਹੀਆਂ ਨੇ, ਜੋ ਸਭ ਕੁਝ, ਅੰਡਰਸਟੈਂਡਿੰਗ ਚ ਪ੍ਰੋਬਲਮ ਹੈਗੀ ਹੈ ਸਾਡੇ ਦੇਸੀਆਂ ਨੂੰ।
ਤੇ ਤੁਸੀਂ ਭਾਰਤੀ ਤਿਉਹਾਰਾਂ ਦੇ ਵਿੱਚ ਕਦੀ ਬਾਰਬਰਾ ਨੂੰ ਸ਼ਾਮਿਲ ਕੀਤਾ ਆਪਣੇ?
ਹਾਂ, ਬਾਬਰਾ ਹਿੰਦੂ ਟੈਂਪਲ ਜਾਂਦੀ ਰਹਿੰਦੀ ਹੈ ਮੇਰੇ ਨਾਲ, ਬਾਬਰਾ ਦੀਵਾਲੀ ਫੰਕਸ਼ਨ ਤੇ ਗਈ ਸੀ ਮੇਰੇ ਨਾਲ, ਹਰ ਜਗ੍ਹਾ ਜਾਂਦੀ ਹੈ, ਹੋਲੀ ਖੇਲਣ ਗਈ ਸੀ ਮੇਰੇ ਨਾਲ।
ਅੱਛਾ, ਇੰਜੋਏ ਕਰਦੇ ਉੱਥੇ?
ਹਾਂ,
ਪਸੰਦ ਹੈ ਉਹਨਾਂ ਨੂੰ ਇੰਡੀਅਨ ਕਲਚਰ?
ਅੱਜ ਕੱਲ ਉਹਨੂੰ ਨਵਾਂ ਕੀੜਾ ਚੜਿਆ ਕਿ ਉਹਨੇ ਗੋਭੀ ਸਿੱਖਣੀ ਹੈ ਬਣਾਉਣੀ, ਭਿੰਡੀ ਲੈਣੀ ਹੈਗੇ, ਨਾਲ ਇੱਕ ਇੰਡੀਅਨ ਫੈਮਿਲੀ ਰਹਿੰਦੀ ਹੈ, ਉਹਨਾਂ ਨੂੰ ਪੁੱਛਦੀ ਰਹਿੰਦੀ ਹੈ, ਫਿਰ ਜਾਂ ਤੇ ਗੂਗਲ ਤੇ ਰੈਸਪੀਆਂ ਵੇਖਦੀ ਰਹਿੰਦੀ ਹੈ। ਉਸ ਦਿਨ ਬਣਾਈ ਸੀਗੀ ਬਾਈ, ਉਹ ਤੇ ਮੈਂ ਤੇ ਨਹੀਂ ਖਾ ਸਕਿਆ। ਇਹਦੀ ਪੂਰੀ ਫੈਮਿਲੀ ਮੈਨੂੰ ਸਪੈਸ਼ਲ, ਇਹਦੀ ਭੈਣ ਜਦੋਂ ਆਏਗੀ ਨਾ, ਗੋਲਡੀ ਆਮ ਟ੍ਰਾਂਸਫਰਿੰਗ ਸਮ ਮਨੀ, ਕੈਨ ਯੂ ਆਰਗਨਾਈਜ਼ ਸਮ ਗੋਟ ਮੀਟ ਐਂਡ ਮੇਕ ਦੈਟ ਕਰੀ ਐਂਡ ਵੀ ਵਾਂਟ ਸਮ ਨਾਨ ਬ੍ਰੈਡ ਵਿਦ ਇਟ। ਉਹ ਆ ਕੇ ਖਾਂਦੇ ਰਹਿੰਦੇ ਨੇ ਗੋਟ ਮੀਟ, ਚਿਕਨ ਕਰੀ, ਇਹ ਉਹ।
ਤੇ ਤੁਸੀਂ ਇਹਨਾਂ ਦੀਆਂ ਕੋਈ ਸੈਰੇਮਨੀਜ਼ ਦੇ ਵਿੱਚ ਵੀ ਹਿੱਸਾ ਲਿਆ ਹੈ, ਕੋਈ ਪੂਜਾ ਪਾਠ ਇਹਨਾਂ ਦਾ ਹੁੰਦਾ ਹੈ?
ਸਮੋਕਿੰਗ ਸੈਰੇਮਨੀ, ਇੱਕ ਵਾਰ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ, ਮੈਂ ਕਾਫੀ ਬਿਮਾਰ ਸੀਗਾ
ਜੀ,
ਤੇ ਮੈਨੂੰ ਸਮਝ ਨਹੀਂ ਆ ਰਹੀ ਸੀ, ਡਾਕਟਰਾਂ ਨੂੰ ਸਮਝ ਨਹੀਂ ਆ ਰਹੀ ਸੀ, ਇਹ ਥੋੜੇ ਟਾਈਮ ਪਹਿਲੇ ਦੀ ਗੱਲ ਹੈ। ਮੈਂ ਟੁਰ ਟੁਰ ਕੇ, ਮਤਲਬ ਰੈਂਗ ਰੈਂਗ ਕੇ ਟੋਇਲਟ ਜਾਂਦਾ ਸੀਗਾ, ਮੈਨੂੰ ਲੱਗਦਾ ਸੀ ਮੇਰੇ ਗੋਡੇ ਹੀ ਨਹੀਂ ਹੈਗੇ, ਮੇਰੀ ਲੱਤਾਂ ਹੀ ਨਹੀਂ ਹੈਗੀਆਂ। ਤੇ ਬਾਬਾ ਜੀ ਆਏ ਹੋਏ ਸੀਗੇ, ਇਹ ਮੈਨੂੰ ਮਿਲਵਾਣ ਲੈ ਗਈ, ਤੇ ਉਹਨਾਂ ਨੇ ਮੇਰੀ ਸ਼ਕਲ ਵੱਲ ਦੇਖੀ, ਉਹਨਾਂ ਨੇ ਇਹਨੂੰ ਲੈਂਗੁਏਜ ਚ ਕਿਹਾ ਕਿ ਵੀ ਮੁੰਡਾ ਤਾਂ ਬੜਾ ਬਿਮਾਰ ਆ, ਤੇ ਕਹਿੰਦਾ ਇਹਦੇ ਤੇ ਕੁਛ ਹੋਇਆ ਵੇ। ਤੇ ਉਹਦੀ ਜਿਹੜੀ ਵਾਈਫ ਸੀਗੀ ਦੈਨ, ਉਹ ਹੁਣ ਵੀ ਹੈਗੀ ਸਰ, ਉਹ ਬਾਬਾ ਜੀ ਕਿੰਗ ਹੈ ਨਾ, ਉਹਦੀ 4 ਵਾਈਫ ਨੇ, ਉਹਨੇ ਬਾਬਰਾ ਨੂੰ ਕਿਹਾ ਕਿ ਬਈ ਗੱਡੀ ਤੂੰ ਚਲਾ, ਅਸੀਂ ਚੱਲਦੇ ਹਾਂ ਬੁਸ਼ ਬੁਸ਼ ਚ, ਕੋਈ ਪਤਾ ਨੀ ਕਿਹੜੇ ਲੀਵਸ ਕਿਹੜੀ ਬੁਸ਼ਿਸ ਇਕੱਠੀ ਕਰਕੇ ਲਿਆਏ। ਤੇ ਮੈਨੂੰ ਕਹਿੰਦੇ ਨੇ ਕਿ ਤੂੰ ਨਾ ਹੁਣ ਚੱਲ ਸਾਡੇ ਨਾਲ, ਆਪਣਾ ਖੰਡ ਬੁਸ਼ ਸੀਗੀ, ਮਤਲਬ ਕਿ ਮੰਨ ਲਓ ਜਿਵੇਂ ਜੰਗਲ ਜਿਹਾ ਸੀਗਾ। ਮੈਨੂੰ ਕਹਿੰਦੇ ਨੇ ਕਿ ਤੂੰ ਹੁਣ ਆਪਣੇ ਸਾਰੇ ਕੱਪੜੇ ਲਾ ਕੇ ਤੂੰ ਬਸ ਚਾਦਰ ਜੀ ਬੰਨ ਲੈ। ਮੈਂ ਬੰਨ ਲਈ, ਬੜਾ ਔਖਾ ਹੋਇਆ ਮੈਂ। ਉਹਨਾਂ ਨੇ ਫਿਰ ਅੱਗ ਉੱਗ ਲਗਾਈ, ਕੁਛ ਨਾਲ ਉਹ ਕਲੈਪਿੰਗ ਕੀਤੀ, ਕੁਛ ਸੈਰਾਮਨੀ ਸਮੋਕਿੰਗ। ਅਗਲੇ ਦਿਨ ਮੈਂ ਉਲਟ ਕੇ ਟੁਰਨ ਲੱਗ ਪਿਆ। ਕਹਿੰਦੇ ਕੋਈ ਤੈਨੂੰ ਬੈਡ ਸਪਿਰਿਟ ਹੋ ਗਈ ਸੀ, ਲੱਗ ਗਈ ਸੀ ਤੈਨੂੰ। ਮੇਰਾ ਕੀ ਸੀਗਾ, ਮੈਂ ਉਦੋਂ ਬੇਵਕੂਫ ਸੀਗਾ, ਦੋਸਤਾਂ ਨਾਲ ਜਾ ਕੇ ਨਾ ਗ੍ਰੇਵਯਾਰਡ ਦੇ ਵਿੱਚ ਸੈਲਫੀਆਂ ਸੁਲਫੀਆਂ ਲੈਂਦਾ ਸੀਗਾ। ਤੇ ਕਹਿੰਦੇ ਤੈਨੂੰ ਕਿਸੇ ਬੈਡ ਸਪਿਰਿਟ ਨੇ ਫੜਿਆ, ਪਰ ਅਸੀਂ ਸਮੋਕਿੰਗ ਸੈਰਾਮਨੀ ਕਰਤੀ। ਦੋ ਦਿਨ ਬਾਅਦ ਮੈਂ ਕੰਮ ਤੇ।
ਉਹ ਜਿਸ ਤਰ੍ਹਾਂ ਹਵਨ ਟਾਈਪ ਹੀ ਹੁੰਦਾ ਇਹਨਾਂ ਦਾ।
ਹਾਂ, ਮਗਰ ਇਹਨਾਂ ਦੇ ਸੇਕ੍ਰੇਡ ਲੀਵਸ ਹੁੰਦੇ ਨੇ, ਕੁਛ ਪੈਂਡਨਸ ਤੇ ਉਹ ਥੋੜੇ ਡਿਫਰੈਂਟ ਲੀਵਸ ਹੁੰਦੇ ਨੇ, ਮਤਲਬ ਕਿ ਅਲੱਗ ਅਲੱਗ। ਮੈਨੂੰ ਹੁਣ ਇੰਨੀ ਨੌਲੇਜ ਨਹੀਂ ਹੈਗੀ। ਇੱਕ ਉਹ ਹੈ ਤੇ ਇੱਕ ਇਹਨਾਂ ਦੇ ਇਹ ਪੇੜਾਂ ਦੇ ਵਿੱਚ ਜਿਹੜਾ ਸਾਨੂੰ ਫਰੂਟ ਦੀ ਨੌਲੇਜ ਹੀ ਨਹੀਂ ਹੈ, ਉਹਨੂੰ ਤੋੜ ਕੇ ਉਹਦੀ ਮੈਡੀਸਨ ਵਗੈਰਾ ਬਣਾ ਲੈਂਦੇ ਨੇ,
ਜੜੀ ਬੂਟੀਆਂ ਨੇ ਇਹਨਾਂ ਦੀਆਂ।
ਹਾਂ, ਜੜੀ ਬੂਟੀਆਂ ਦੇ,
ਕਿਉਂਕਿ ਇਹ ਵੀ ਭਾਰਤ ਦੀ ਤਰ੍ਹਾਂ ਬੜੀ ਪੁਰਾਣੀ ਸਭਿਅਤਾ ਹੈਗੀ ਆ। ਆਯੁਰਵੇਦ ਜਿਸ ਤਰ੍ਹਾਂ ਭਾਰਤ ਚ, ਉਸ ਤਰ੍ਹਾਂ ਇਹਨਾਂ ਦਾ ਵੀ ਆਪਣਾ।
ਬਸ ਆਯੁਰਵੇਦ ਹੀ ਸਮਝ ਲਓ, ਮਗਰ ਇਹਨਾਂ ਨੂੰ ਜਿਹੜੇ ਪੁਰਾਣੇ ਨੇ ਅਗਰ ਤੇ ਅੱਗੇ ਪਾਸ ਔਨ ਕਰਦੇ ਨੇ ਨੌਲੇਜ, ਵੈਲ ਐਂਡ ਗੁੱਡ,
ਨਹੀਂ ਤਾਂ ਖਤਮ ਹੋ
ਕਰਦੇ ਨੇ। ਇਹ ਕਰਦੇ ਨੇ, ਸਭ ਨੂੰ ਕਰਦੇ ਨੇ, ਬਾਬਰਾਂ ਨੂੰ ਪੂਰੀ ਨੌਲੇਜ ਹੈਗੀ ਹੈ, ਇਹਨਾਂ ਨੂੰ ਸਭ ਕੁਝ ਪਤਾ ਹੈ। ਇਹ ਲੋਕ ਨਫ਼ਰਤ ਨਹੀਂ ਕਰਦੇ ਸਾਡੇ ਤੋਂ, ਮਗਰ ਇਹ ਡੈਫੀਨੇਟਲੀ ਇਰੀਟੇਟ ਜ਼ਰੂਰ ਹੁੰਦੇ ਨੇ ਜਦੋਂ ਮਿਸਟ੍ਰੀਟ ਹੁੰਦੇ ਨੇ। ਔਰ ਉਹ ਕੋਈ ਵੀ ਹੋਏਗਾ, ਤੁਹਾਨੂੰ ਕੋਈ ਰੇਸ਼ਲ ਅਗਰ ਕੋਈ ਕਮੈਂਟ ਮਾਰੇਗਾ, ਤੁਸੀਂ ਵੀ ਮਿਸਟ੍ਰੀਟ, ਤੁਸੀਂ ਵੀ
ਬੁਰਾ ਮਾਨ ਲਓਗੇ,
ਥੋੜਾ ਜਿਹਾ ਆਫੈਂਡ ਹੋਵੋਗੇ।
ਹਾਂਜੀ ਹਾਂਜੀ। ਸੋ ਗੁਰਪ੍ਰੀਤ ਜੀ, ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਆਸਾਨ ਲਫ਼ਜ਼ਾਂ ਵਿੱਚ ਜੇ ਤੁਸੀਂ ਕਹਿਣਾ ਚਾਹੋ ਕਿ ਆਸਟ੍ਰੇਲੀਆ ਦੇ ਆਦਿਵਾਸੀ ਸਮਾਜ ਦੇ ਜਿਹੜੇ ਲੋਕ ਨੇ, ਉਹਨਾਂ ਦਾ ਤੁਹਾਡੇ ਜੀਵਨ ਦੇ ਉੱਪਰ ਕੀ ਅਸਰ ਪਿਆ, ਕੀ ਛਾਪ ਹੈ, ਕੀ ਕਹਿਣਾ ਚਾਹੋਗੇ?
ਮੇਰੇ ਪਿਛਲੇ 7 ਸਾਲਾਂ 'ਚ ਜਿਹੜੇ ਮੇਰੇ ਲਾਈਫ ਦੇ, ਮੇਰੇ ਵਾਈਫ ਦੀ ਡੈਥ ਹੋਣ ਤੋਂ ਬਾਅਦ, ਮੈਨੂੰ ਇੰਡੀਜਨਸ ਆਸਟ੍ਰੇਲੀਅਨ ਫੈਮਿਲੀ ਨੇ ਹੀ ਸੰਭਾਲਿਆ। ਮੇਰੇ ਅਪਸ ਐਂਡ ਡਾਊਨਸ, ਮੇਰੀ ਹੈਲਥ, ਹਰ ਚੀਜ਼। ਮੈਂ ਇਹੀ ਕਹਿਣਾ ਚਾਹਾਂਗਾ ਕਿ ਪਲੀਜ਼ ਪਲੀਜ਼ ਪਹਿਲੇ ਕੁਛ ਉਹਨਾਂ ਦੇ ਬਾਰੇ ਜਾਣੋ, ਫਿਰ ਉਹਨਾਂ ਨੂੰ ਜੱਜ ਕਰੋ। ਮੈਨੂੰ 7 ਸਾਲਾਂ ਤੋਂ ਜੋ ਉਹਨਾਂ ਨੇ ਮੇਰੇ ਲਈ ਕੀਤਾ ਹੈ, ਮੈਂ 7 ਜਨਮ ਤੱਕ ਨਹੀਂ ਭੁਲਾ ਸਕਦਾ।
ਅੱਛਾ, ਚਲੋ, ਇਹ ਤਾਂ ਬਹੁਤ ਅੱਛਾ ਸੁਨੇਹਾ ਤੁਸੀਂ ਦਿੱਤਾ ਹੈ ਗੁਰਪ੍ਰੀਤ ਜੀ। ਆਸ ਕਰਦੇ ਹਾਂ ਕਿ ਤੁਹਾਡਾ ਇੰਟਰਵਿਊ ਸੁਣਨ ਵਾਲੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਆਸਟ੍ਰੇਲੀਆ ਦੇ ਆਦਿਵਾਸੀ ਸਮਾਜ ਨੂੰ ਇੱਕ ਨਵੇਂ ਨਜ਼ਰੀਏ ਅਤੇ ਖੁੱਲ੍ਹੇ ਦਿਲ ਦੇ ਨਾਲ ਵੇਖਣ ਵਾਸਤੇ ਸੇਧ ਮਿਲੀ ਹੋਵੇਗੀ। ਐਸ ਬੀ ਐਸ ਪੰਜਾਬੀ ਨੂੰ ਆਪਣਾ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ।
ਥੈਂਕ ਯੂ।
ਐਸ ਬੀ ਐਸ ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.